Oh, Okay. ਲਾਟਾਂ ਤੈਨੂੰ ਇਹਨਾਂ ਅੱਖਾਂ ਨਾਲ ਦਿਸਦੀਆਂ ਨੇ, ਅੱਗ ਦਾ ਕਰਤੱਵ ਹੈ ਭਸਮ ਕਰਨਾ। ਹਜ਼ੂਰ ਨੇ ਬਾਣੀ ਚ ਵੀ ਆਖਿਆ ਜੋ ਪਾਵਕ ਅਸਹਿਜ ਸੁਭਾਅ, ਪਾਵਕ ਦਾ ਅੱਗ ਦਾ ਸੁਭਾਅ ਹੈ ਅਤੇ ਹਮੇਸ਼ਾ ਦਾ ਸਹਿਜ ਹੀ ਸੁਭਾਅ ਹੈ, ਉਚੇਚ ਕੋਈ ਨਹੀਂ ਆਉਂਦੇ ਪਏ। ਉਹਨੂੰ ਕਿਸੇ ਚੀਜ਼ ਨੂੰ ਜਲਾਉਣ ਲਈ ਉਚੇਚ ਨਹੀਂ ਕਰਨੀ ਪੈਂਦੀ, ਸਹਿਜ ਹੀ ਕੋਈ ਚੀਜ਼ ਉਹਦੇ ਨੇੜੇ ਆਵੇ, ਕੋਈ ਵਸਤੂ ਉਹਦੀ ਗਲਵਕੜੀ ਵਿੱਚ ਆ ਜਾਏ, ਕੋਈ ਉਹਦੇ ਕਲਾਵੇ ਵਿੱਚ ਉਹਦੇ ਨਜ਼ਦੀਕ ਛੋਣ ਲਈ ਸਪਰਸ਼ ਲਈ ਆ ਜਾਏ, ਅੱਗ ਨਾਲ ਸਪਰਸ਼ ਕੀਤਾ ਨਹੀਂ, ਉਹ ਵਸਤੂ ਜਲ ਜਾਂਦੀ। ਹਜ਼ੂਰ ਨੇ ਬਾਣੀ ਵਿੱਚ ਬੇਸ਼ੱਕ ਇਸ ਬਾਹਰ ਦੀ ਅਗਨ ਦਾ ਵੀ ਜ਼ਿਕਰ ਕੀਤਾ, ਕਹਿਣ ਲੱਗੇ ਆਖਰ ਇਹ ਤੇ ਨਹੀਂ ਨਾ ਕਿ ਇਸ ਅੱਗ ਜਿਹੜੀਆਂ ਲਾਟਾਂ ਸਾਨੂੰ ਦਿਸਦੀਆਂ ਨੇ, ਜਿਸ ਦੇ ਸ਼ੋਲੇ ਸਾਡੀ ਨਜ਼ਰੀ ਪੈਂਦੇ ਨੇ, ਇਹ ਅੱਗ ਕੋਈ ਘਰ ਘਰ ਲੱਗੀ ਹੋਈ? ਹਾਂ, ਗਾਹੇ ਬਗਾਏ ਸਮੇਂ ਬ ਸਮੇਂ ਕਈ ਵਾਰ ਅਣਗਹਿਲੇ ਹੱਥਾਂ ਵਿੱਚ ਆਈ ਹੋਈ ਅੱਗ ਘਰ ਨੂੰ ਲੱਗ ਜਾਂਦੀ। ਭਾਈ ਸਾਹਿਬ ਨੇ ਵੀ ਆਖਿਆ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਇਹ ਅੱਗ ਵੀ ਕਿਸੇ ਵਕਤ ਅਣਗਹਿਲੇ ਹੱਥਾਂ ਵਿੱਚ ਚਲੀ ਜਾਏ, ਅਣਜਾਣ ਹੱਥਾਂ ਵਿੱਚ ਚਲੀ ਜਾਏ, ਤੇ ਫਿਰ ਸ਼ਾਇਦ ਕਹਿਣ ਵਾਂਗੂ ਇਸ ਘਰ ਕੋ ਆਗ ਲੱਗ ਗਈ, ਘਰ ਕੇ ਚਿਰਾਗ ਸੇ ਵਾਂਗੂ ਘਰ ਦਾ ਦੀਵਾ ਹੀ ਘਰ ਨੂੰ ਖਾਕ ਕਰ ਦਿੰਦਾ। ਇਹ ਕੋਈ ਵੱਖਰੀ ਗੱਲ ਨਹੀਂ ਹੈ, ਪਰ ਇੱਕ ਖਿਆਲ ਕਰਿਓ, ਇਹ ਅੱਗ ਘਰ ਘਰ ਨਹੀਂ ਲੱਗਦੀ ਤੇ ਰੋਜ਼ ਰੋਜ਼ ਨਹੀਂ ਲੱਗਦੀ। ਕਦੀ ਕੁਛ ਸਮਾਂ ਕਿਸੇ ਦੇ ਘਰ ਬਦਕਿਸਮਤ ਜਲਾ ਸਕੋ, ਪਰ ਜਿਹੜੀ ਗੱਲ ਇਹ ਆਖੀ ਗਈ, ਉੱਚੇ ਚੜ ਕੇ ਦੇਖਿਆ ਅੱਗ ਤਾਂ ਘਰ ਘਰ ਲੱਗੀ ਹੋਈ, ਤੇ ਅੱਗ ਦਾ ਕੰਮ ਹੈ ਕੁਛ ਮਿਟਾਉਣਾ, ਕੁਝ ਭਸਮ ਕਰਨਾ, ਕੁਝ ਖਤਮ ਕਰਨਾ। ਕੋਈ ਘਰ ਐਸਾ ਨਜ਼ਰ ਹੀ ਨਹੀਂ ਪੈਂਦਾ, ਹਵਾ ਫਰਿੱਜ ਆਖਦੇ ਕਹਿਣ ਲੱਗੇ, ਮੈਂ ਜਦੋਂ ਨਿਗਾਹ ਮਾਰਨਾ ਮੈਨੂੰ ਕੋਈ ਐਸਾ ਘਰ ਨਹੀਂ ਦਿਸਦਾ ਜਿਸ ਘਰ ਵਿੱਚੋਂ ਉਸ ਅੱਗ ਦੇ ਛੋਲੇ ਨਾ ਨਿਕਲਦੇ ਹੋਣ। ਸਾਡੀ ਨਿਗਾਹ ਨਹੀਂ ਪੈਂਦੀ, ਸਾਨੂੰ ਨਹੀਂ ਦਿਸਦੇ, ਜੇ ਦਿਸਦੇ ਹੋਣ ਅਸੀਂ ਕਦੇ ਸੌਂ ਨਾ ਸਕੀਏ। ਜਿਸ ਘਰ ਨੂੰ ਅੱਗ ਲੱਗਦਾ ਕਿ ਘਰ ਦੇ ਜੀ ਸੌਂ ਸਕਦੇ, ਤੇ ਹਜ਼ੂਰ ਕਹਿੰਦੇ ਮੈਂ ਐਸੇ ਲੋਕ ਦੇਖਣਾ ਜਿਨ੍ਹਾਂ ਨੂੰ ਅੱਗ ਜਿਨ੍ਹਾਂ ਦੇ ਘਰ ਨੂੰ ਲੱਗਦੀ ਨਹੀਂ ਪੜ ਕੇ ਆਪ ਲਾਉਂਦੇ ਨੇ। ਗੁਰੂ ਆਵਾਜ਼ ਦੇ ਰਿਹਾ ਹੁੰਦੇ ਇਸ ਅੱਗ ਤੋਂ ਬਚੋ, ਦੇਖਿਓ ਜਿੱਥੇ ਲੱਗ ਗਈ ਉੱਥੇ ਤਬਾਹ ਕਰ ਦੇਵੇਗੀ। ਪਰ ਮੁੱਖ ਮਨੁੱਖ ਜਾਣੇ ਅਣਜਾਣੇ ਉਹ ਅੱਗ ਆਪ ਲਗਾ ਰਿਹਾ ਹੁੰਦੇ, ਤੇ ਭਲਾ ਕਿਸੇ ਦੀ ਲਗਾਈ ਹੋਈ ਅੱਗ ਦਾ ਕਈ ਵਾਰ ਆਪ ਨੂੰ ਦੇਰ ਨਾਲ ਅਹਿਸਾਸ ਹੁੰਦਾ, ਕੁਝ ਦੇਰ ਬਾਅਦ ਪਤਾ ਲੱਗਦਾ ਜਦੋਂ ਕੋਈ ਛੋਲੇ ਬਣਦੇ ਨੇ, ਜਦੋਂ ਕੋਈ ਧੂੰਆਂ ਨਿਕਲਦਾ, ਪਰ ਆਪਣੀ ਲਗਾਈ ਹੋਈ ਅੱਗ ਦਾ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਨਾ। ਜਿਹੜੀ ਕਿਸੇ ਚੀਜ਼ ਨੂੰ ਟਹਲ ਦੇਵੇ, ਗਾਲ ਦੇਵੇ, ਵੱਗ ਤੇ ਹਜ਼ੂਰ ਨੇ ਬਾਣੀ ਵਿੱਚ ਆਖੀ, ਕਹਿਣ ਲੱਗੇ ਉਹ ਅੱਗ ਤਾਂ ਕਦੀ ਕਦਾਈ ਕਿਸੇ ਦੇ ਘਰ ਨੂੰ ਲੱਗਦੀ ਹੈ ਬਦਕਿਸਮਤੀ ਨਾਲ, ਤੇ ਉਸ ਅੱਗ ਨੂੰ ਬੁਝਾਉਣ ਲਈ ਕੋਈ ਪੜੋਸੀ ਵੀ ਮਦਦ ਕਰਦੇ ਨੇ। ਉਸ ਅੱਗ ਨੂੰ ਬੁਝਾਉਣ ਲਈ ਕੋਈ ਗੁਆਂਢੀ ਵੀ ਦੌੜ ਕੇ ਆਉਂਦਾ, ਤੇਰੀ ਹੈਲਪ ਕਰਦਾ, ਮਦਦ ਕਰਦਾ, ਚਾਰ ਬਾਲਟੀਆਂ ਪਾਣੀ ਦੀਆਂ ਉਹ ਵੀ ਸੁੱਟ ਸਕਦਾ ਹੈ, ਕਿਉਂਕਿ ਤੇਰੀ ਅੱਗ ਦਾ ਉਸਨੂੰ ਪਤਾ ਲੱਗ ਗਿਆ। पर एक ख्याल करी एक गुजी आगे दुनिया गुजी भाई एक है छुपी हुई गुजी आग उनका पड़ोसी को भी नहीं पता लगता बल्कि कह लगे मैं इतों तक देखना जेड़ा आग विच जल रहा हुंदा कई बार उसनों भी पता नहीं लगता सतगुरु बाणी विच आख्या कहन लगी
जियो तपत है बारो बार जियो तपत है बारो बार तप तप खपे बहुत बेकार
एक बार गुरुवाणी की एक तुक सामने आई सी
गाया अहरन अहरन मन विच लोहा काया अहरन मन विच लोहा पंच अग्नि तिस लाग रही
हुण तक ने ए भला आग किस घर विच नहीं जे सचमुच ए अग है जिसका जिक्र बाणी इंद्र सतगुरु ने कीता है कहते ने काया एक लोहार की भट्ठी बनी हुई मन इहदे विच लोहा टिकिया होया ते पंज काम क्रोध लोभ मोह हंकार की इहदे विच अग बल रही है इहदा मतलब यह अग बल रही है पर हिरदे विच हथ मारियो किस दे अंदर इस किस्म की कोई एक अग भी नहीं हालांकि काम बराबर कर दी है सतगुरु ने बाणी आखे कहन लगे
काम क्रोध काया को गाले काम क्रोध काया को गाले ज्यों कंचन सुहागा ढाले पंच अगन तिस लाग रही
ए अग ऐसी है जिंदे शोले जिंदियां लाटा गुआंढी तक पुजदियां तां एक पासे रहियां कई बार आप मनुख जल रहा हुंदा है ते उन्हूं आप नूं भी पता नहीं लगता गुजी भाई ना एनी छुपी हुई है केवल एनी छुपी हुई नहीं कि गुआंढी नूं पता ना लगे केवल एनी छुपी हुई नहीं कि फायर ब्रिगेड वालियां नूं पता ना लगे एनी छुपी हुई कि जिंदा घर जल रहा होवे जिहड़ा आप खुद जल रहा होवे उन्हूं भी पता ना लगे ਐਨੀ ਛੁਪੀ ਹੋਈ ਮਨੁੱਖ ਦੇ ਅੰਦਰ ਬੈਠੇ ਨੇ ਗੁਣ ਮਨੁੱਖ ਦੇ ਅੰਦਰ ਬੈਠੇ ਨੇ ਵਿਚਾਰ ਪਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਇੰਨੀ ਮੋਹ ਮਾਇਆ ਦੀ ਅੱਗ ਇੰਨੀ ਸੂਖਸ਼ਮ ਹੈ ਅੰਦਰ ਬੈਠੇ ਹੋਏ ਗੁਣਾਂ ਨੂੰ ਜਲਾਰ ਕੇ ਭਸਮ ਕਰ ਰਹੀ ਹੈ ਅੰਦਰਲਾ ਬੈਠਾ ਹੋਇਆ ਮਨ ਵੀ ਜਲ ਜਲ ਕੇ ਕੋਲਾ ਹੋ ਗਿਆ ਹਜ਼ੂਰ ਨੇ ਬਾਣੀ ਵਿੱਚ ਵੀ ਆਖਿਆ ਕਹਿਣ ਲੱਗੇ
ਜੈਸੀ ਅਗਨ ਉਧਰ ਮੈਂ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਲ ਰਚੇ
ਅੱਗ ਐਸੀ ਹੁਣ ਉਹ ਅੱਗ ਤੇ ਕਿਸੇ ਕਿਸੇ ਦੇ ਘਰ ਹੈ ਇਹ ਅੱਗ ਹਰ ਇੱਕ ਦੇ ਘਰ ਹੈ ਕਿਸੇ ਨਾ ਕਿਸੇ ਰੂਪ ਵਿੱਚ ਬੈਠੀ ਭਾਵੇਂ ਕਾਮ ਦੇ ਰੂਪ ਵਿੱਚ ਬੈਠੀ ਕਿਸੇ ਹਿਰਦੇ ਵਿੱਚ ਹਿਰਦਾ ਘਰ ਹੈ ਸਰੀਰ ਘਰ ਹੈ ਕੋਠਰੀ ਮੈਂ ਕੋਠਰੀ ਹੈ ਨਾ ਹਰ ਇੱਕ ਤਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਗ ਬੈਠੀ ਹੈ ਕਿਸੇ ਦੇ ਅੰਦਰ ਕਾਮ ਰੂਪ ਵਿੱਚ ਬੈਠੀ ਹੈ ਕਿਸੇ ਦੇ ਅੰਦਰ ਕ੍ਰੋਧ ਰੂਪ ਵਿੱਚ ਬੈਠੀ ਹੈ ਕ੍ਰੋਧ ਰੂਪ ਵਿੱਚ ਭਟਕੀ ਹੋਈ ਅੱਗ ਇੰਨੇ ਵੱਡੇ ਸ਼ੋਹਲੇ ਛੱਡਦੀ ਹੈ ਇੰਨੀਆਂ ਵੱਡੀਆਂ ਲਾਟਾਂ ਛੱਡਦੀ ਹੈ फिर भी ये मनुख नूं पता नहीं लगता मैं क्रोध दी अग विच जल रहा। काया हांडी काठ की, हालांकि हजूर ने आख्या कह लगे ख्याल करी ਇਹ ਸਰੀਰ ਕਾਠ ਦੀ ਹਾਂਡੀ ਹੈ। ਕਾਠ ਦੀ ਹਾਂਡੀ, ਹਾਂਡੀ ਦਾ ਮਤਲਬ ਹੁੰਦਾ ਜੀ ਕੁੰਨੀ। ਪੁਰਾਣੇ ਸਮੇਂ ਅੰਦਰ ਜਿਹਦੇ ਵਿੱਚ ਸਬਜ਼ੀ ਸਾਗ ਵਗੈਰਾ ਬਣਦਾ ਸੀ, ਦਾਲ ਵਗੈਰਾ ਬਣਦੀ ਸੀ, ਜੇ ਮਿੱਟੀ ਦੀ ਬਣਦੀ ਸੀ ਪਕਾ ਕੇ। ਤੇ ਹਜ਼ੂਰ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਤੇ ਜਿਹੜੀ ਹਾਂਡੀ ਕੁੰਨੀ ਟਿੱਕੀ ਹੋਈ ਹੈ ਨਾ, ਉਹ ਹੈ ਕਾਇਆ। ਤੇ ਕਾਇਆ ਕਾਠ ਦੀ ਕੁੰਨੀ ਵਾਂਗੂ ਉੱਤੇ ਟਿੱਕੀ ਹੋਈ ਹੈ। ਪਰ ਆ ਤੁਸੀਂ ਸੋਚਿਓ, ਅੱਗ ਦੇ ਉੱਤੇ ਟਿੱਕੇ ਟਿੱਕੇ ਕਾਠ ਦੀ ਭਾਵ ਲੱਕੜ ਦੀ ਕੁੰਨੀ, ਕਾਠ ਕਹਿੰਦੇ ਲੱਕੜ ਨੂੰ, ਤੇ ਲੱਕੜ ਨੂੰ ਤਾਂ ਅੱਗ ਪਹਿਲਾਂ ਜਲਾਉਂਦੀ, ਲੱਕੜ ਦਾ ਤੇ ਅੱਗ ਦਾ ਵਹਿਰ, ਲੱਕੜ ਦਾ ਕੋਈ ਹਿੱਸਾ ਅੱਗ ਦੀ ਗ੍ਰਿਫਤ ਵਿੱਚ ਆਇਆ ਨਹੀਂ, ਉਹਨੇ ਕੋਲੇ ਕਰ ਦਿੰਦੇ, ਸੋਹਾ ਕਰ ਦਿੰਦੇ। ਤੇ ਗੁਰੂ ਆਖਦੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਅੱਗ ਤੇਰੇ ਅੰਦਰ ਜਲ ਰਹੀ ਹੈ ਨਾ, ਜਿਹਨੂੰ ਤੂੰ ਵੀ ਮਹਿਸੂਸ ਨਹੀਂ ਕਰ ਰਿਹਾ, ਇੰਨੀ ਗੁੱਜੀ ਬਹਾਏ ਜਲ ਰਹੇ, ਪਰ ਤੈਨੂੰ ਚੇਤਾ ਹੀ ਨਹੀਂ। ਆਗ ਲਗਾਏ ਮੰਦਰ ਮੈਂ ਸੋਵੇ, ਕਿਹੜਾ ਵੀ ਫਿਕਰ ਹੈ, ਅੱਗ ਲਾ ਕੇ ਮੰਦਰ ਵਿੱਚ ਸੋ ਰਹੇ। ਤੇ ਇੰਨਾ ਬੇਫਿਕਰੀ ਦੀ ਨੀਂਦ ਸੁੱਤਾ ਹੋਇਆ ਕਿ ਇਹ ਖਿਆਲ ਹੀ ਨਹੀਂ ਕਰ ਰਿਹਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਅੱਗ ਹੈ ਇਹਦੇ ਉੱਤੇ ਧਰੀ ਹੋਈ ਹੈ ਤਨ ਰੂਪੀ ਕੁੰਨੀ ਜਿਹੜੀ ਕਾਠ ਦੀ। ਤੇ ਕਾਠ ਦੀ ਕੁੰਨੀ ਕੋ ਬਾਰ ਬਾਰ ਦੇ ਚੜ ਹੀ ਨਹੀਂ ਸਕਦੀ। ਇੱਕ ਵਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਜਨਮ ਮਨੁੱਖਾ ਜਨਮ ਬਰਬਾਦ ਕੀਤਾ, ਮੁੜ ਮੁੜ ਤੇ ਮਿਲਣਾ ਕੋਈ ਨਹੀਂ। ਕਹਿਣ ਲੱਗੇ ਕਾਇਆ ਹਾਂਡੀ ਕਾਠ ਕੀ, ਕਾਇਆ ਹਾਂਡੀ ਕਾਠ ਕੀ, ਨਾ ਉਹ ਚੜੇ ਬਹੋਰ, ਬਹੁਤ ਬਹੁਤ ਬਾਰ ਬਾਰ ਨਹੀਂ ਚੜ੍ਹਦੀ। ਜਿਵੇਂ ਲੋਕ ਆਖਦੇ ਨੇ ਕਾਠ ਦੀ ਕੁੰਨੀ ਬਾਰ ਬਾਰ ਨਹੀਂ ਚੜ੍ਹਦੀ, ਇਸੇ ਤਰ੍ਹਾਂ ਗੁਰੂ ਇਹੋ ਮੁਹਾਵਰਾ ਵਰਤ ਰਹੇ ਨੇ ਬਾਣੀ ਵਿੱਚ। ਤੇ ਕਹਿੰਦੇ ਕਾਇਆ ਰੂਪੀ ਇਸ ਮਨੁੱਖਾ ਜਨਮ ਰੂਪੀ ਤੈਨੂੰ ਕੁੰਨੀ ਮਿਲੀ ਹੈ, ਪਰ ਹੈ ਕਾਠ ਦੀ, ਖਿਆਲ ਕਰੀ ਕਿਤੇ ਕੰਮ ਕੁਦ ਲੋ ਮੋਹੰਕਾਰ ਦੀ ਅੱਗ ਉੱਤੇ ਨਾ ਰੱਖ ਦੇਈ। ਤੇ ਰੱਖ ਦਿੱਤੀ ਹੋਈ ਭੋਜਨ ਵੀ ਨਹੀਂ ਬਣਨਾ, ਕੁੰਨੀ ਵੀ ਜਲ ਜਾਏਗੀ, ਤੇ ਮੁੜ ਮੁੜ ਇਹ ਕੁੰਨੀ ਮਿਲਣੀ ਵੀ ਕੋਈ ਨਹੀਂ। ਬਦਕਿਸਮਤ ਇਹ ਹੈ ਕਿ ਆਪੇ ਹੀ ਅੱਗ ਬਾਲ ਕੇ ਆਪੇ ਹੀ ਉਸ ਮੰਦਰ ਵਿੱਚ ਆਪੇ ਹੀ ਕਾਠ ਦੀ ਕੁੰਨੀ ਨੂੰ ਉੱਤੇ ਰੱਖ ਕੇ ਫਿਰ ਬੇਫਿਕਰੀ ਦੀ ਨੀਂਦ ਸੁੱਤਾ ਪਿਆ ਹੈ, ਐਸੇ ਮੰਦਰ ਵਿੱਚ ਬੈਠਾ। ਤ੍ਰਿਲਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੈ, ਐਸੇ ਗੜ੍ਹ ਮੈਂ ਐਠ ਫੀਲੋ, ਬੜੇ ਗਰਵ ਨਾਲ ਬੜੇ ਹੰਕਾਰ ਨਾਲ ਲਿਟਿਆ ਹੋਇਆ, ਫੂਲ ਫੂਲ ਕਿਆ ਪਾਵਤ ਹੈ। ਕਹਿਣ ਲੱਗੇ ਆਗ ਲਗਾਏ ਮੰਦਰ ਮੈਂ ਸੋਵੇ। ਇੱਕ ਥਾਂ ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਨੇ ਆਖੀ, ਕਹਿਣ ਲੱਗੇ ਮਨੁੱਖ ਦੀ ਹਾਲਤ ਕੀ ਹੈ, ਜਲਦਾ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਤੇ। ਕਬੀਰ ਰਾਮ ਚੇਤੇ, ਰਾਮ ਨਾਮ ਚੇਤਿਓ ਨਹੀਂ ਜਰਾ ਪਹੁੰਚਿਓ ਆਏ, ਬੁਢੇਪਾ ਆ ਗਿਆ, ਸਾਰਾ ਜੀਵਨ ਇਸ ਅੱਗ ਤੇ ਇਸ ਸੰਸਾਰ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਤੇ ਆਪਣੇ ਮੰਦਰ ਨੂੰ ਜਲਾਉਂਦਾ ਰਿਹਾ ਤੇ ਬੁਢੇਪਾ ਆ ਗਿਆ। ਪਰ ਇਹ ਖਿਆਲ ਦਿੱਤੇ ਉਹਨੇ ਕਹਿਣ ਲੱਗੇ ਕਿਹੜੀ ਅਜੀਬ ਗੱਲ ਦੇਖੀ ਕਿ ਘਰ ਦੇ ਕਿਸੇ ਅੰਦਰਲੇ ਹਿੱਸੇ ਤੋਂ ਅੱਗ ਲੱਗੇ ਤੇ ਮਨੁੱਖ ਦਰਵਾਜ਼ੇ ਥਾਣੀ ਬਾਰੀਆਂ ਥਾਣੀ ਬਾਹਰ ਨਿਕਲਦਾ। ਜਿੱਥੇ ਲੱਕੜ ਦੇ ਮਕਾਨ ਨੇ ਪੁੱਛਿਆ, ਸੁਭਾਵਿਕ ਅਮਰੀਕਾ ਵਿੱਚ ਪੁੱਛਿਆ ਵੀ ਕੀ ਕਾਰਨ ਹੈ ਤੁਸੀਂ ਇੱਥੇ ਮਕਾਨਾਂ ਨੂੰ ਵਿੰਡੋ 'ਤੇ ਗ੍ਰਿਲ ਕਿਉਂ ਨਹੀਂ ਲਗਾਉਣ ਦਿੰਦੇ, ਕਿਸੇ ਮਕਾਨ ਨੂੰ ਗ੍ਰਿਲ ਨਹੀਂ ਲੱਗਣ ਦਿੰਦੇ। ਕਹਿਣ ਲੱਗੇ ਇਸ ਲਈ ਇੱਥੋਂ ਦਾ ਨਿਯਮ ਹੈ, ਇੱਥੋਂ ਦਾ ਕਾਨੂੰਨ ਹੈ, ਲਾਅ ਹੈ, ਕਿਉਂਕਿ ਲੱਕੜ ਦੇ ਮਕਾਨ ਨੇ ਕਿਸੇ ਵਕਤ ਵੀ ਅੱਗ ਲੱਗ ਸਕਦੀ ਹੈ। ਤੇ ਲੱਕੜ ਦੇ ਮਕਾਨ ਨੂੰ ਜੇ ਅੱਗ ਲੱਗ ਜਾਏ ਛੇਤੀ ਭੜਕ ਉੱਠਦੀ ਹੈ, ਸਾਰਾ ਘਰ ਘੇਰੇ ਵਿੱਚ ਆ ਜਾਂਦਾ। ਇਸ ਲਈ ਜਿਹੜੇ ਪਾਸਿਓਂ ਰਾਹ ਮਿਲੇ ਘਰ ਦੇ ਜੀਆਂ ਨੂੰ ਕੱਢਣ ਦੀ ਲੋੜ ਹੁੰਦੀ ਹੈ। ਕਿਸੇ ਪਾਸਿਓ ਰੱਬ ਨੇ। ਕਈ ਵਾਰ ਜਿਹੜੀਆਂ ਬਹੁ ਮੰਜ਼ਲੀਆਂ ਇਮਾਰਤਾਂ ਨੇ ਕਿਸੇ ਉੱਪਰਲੇ ਹਿੱਸੇ ਵਿੱਚ ਅੱਗ ਲੱਗ ਜਾਏ ਤੇ ਉਹਨਾਂ ਦੇ ਆਉਣ ਦਾ ਰਸਤਾ ਕੇਵਲ ਇੱਕ ਜਾਂ ਦੋ ਹੁੰਦੇ, ਤੇ ਇੰਨੇ ਪਰਿਵਾਰ ਦੇ ਜੀ ਇੰਨੇ ਲੋਕ ਦਰਵਾਜ਼ੇ ਤੋਂ ਕੱਢੇ ਨਹੀਂ ਜਾ ਸਕਦੇ, ਇਸ ਲਈ ਬਾਰੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਫਾਇਰ ਬ੍ਰਿਗੇਡ ਵਾਲੇ ਬਾਹਰੋਂ ਪੌੜੀਆਂ ਲਗਾ ਕੇ ਕੋਸ਼ਿਸ਼ ਕਰਦੇ ਨੇ ਕਿ ਜਿਸ ਰਾਹੋਂ ਵੀ ਕੋਈ ਨਿਕਲ ਸਕੇ ਕੱਢ ਲਈਏ, ਜੇ ਗ੍ਰਿਲ ਲੱਗੀ ਹੋਵੇ ਤਾਂ ਬਾਹਰੋਂ ਕੱਢੇ ਨਹੀਂ ਜਾ ਸਕਦੇ। ਇਸ ਲਈ ਅਸੀਂ ਕੱਢਣ ਦੇ ਰਾਹ ਅਪਣਾਏ ਨੇ, ਕਿਉਂਕਿ ਇਸ ਇਲਾਕੇ ਵਿੱਚ, ਇਸ ਦੇਸ਼ ਵਿੱਚ ਮਕਾਨ ਨੇ ਲੱਕੜ ਦੇ, ਅਤੇ ਲੱਕੜ ਦੇ ਮਕਾਨ ਨੂੰ ਜੇ ਅੱਗ ਲੱਗ ਜਾਏ ਤਾਂ ਸਾਨੂੰ ਬਹੁਤ ਸਾਰੇ ਦੁਆਰਾਂ ਦੀ, ਰਸਤਿਆਂ ਦੀ ਜ਼ਰੂਰਤ ਹੁੰਦੀ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਇਮਾਰਤਾਂ ਅੰਦਰ ਕੁਛ ਐਮਰਜੈਂਸੀ ਗੇਟ ਵੀ ਰੱਖੇ ਹੁੰਦੇ, ਉਹ ਹੁੰਦੇ ਇਸ ਵਾਸਤੇ, ਕਿਉਂਕਿ ਜਦੋਂ ਵੀ ਘਰ ਅੰਦਰ ਕੋਈ ਖਤਰਾ ਪੈਦਾ ਹੋਣਾ ਹੈ ਤੇ ਉੱਥੋਂ ਬਚਣ ਲਈ ਦਰਵਾਜ਼ੇ ਦੀ ਜ਼ਰੂਰਤ ਹੈ। ਸ਼ਗਰੂ ਨੇ ਬੜੀ ਖੂਬਸੂਰਤ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਘਰ ਨੂੰ ਅੱਗ ਲੱਗ ਗਈ, ਘਰ ਨੂੰ ਅੱਗ ਲੱਗ ਗਈ, ਤੇ ਕਹਿੰਦੀ ਅਜੀਬ ਗੱਲ ਸੀ, ਘਰ ਦਾ ਮਾਲਕ ਅੱਗ ਲਾ ਕੇ ਬੇਫਿਕਰੀ ਨਾਲ ਸੁੱਤਾ ਹੋਇਆ, ਜੇ ਅੱਗ ਲੱਗ ਜਾਏ ਤੇ ਕੋਈ ਵੀ ਜਗਾ ਦੇਵੇ, ਕੋਈ ਮਦਦਗਾਰ ਹੋ ਜਾਂਦਾ। ਕਈ ਵਾਰ ਆਪ ਆਦਮੀ ਅਵੇਸਲਾ ਹੋ ਕੇ ਸੌਂ ਜਾਂਦਾ, ਪਤਾ ਨਹੀਂ ਹੁੰਦਾ, ਪਿਛੋਲੇ ਜਾਂ ਧੂੰਆਂ ਦੇ ਇੱਕ ਪੜੋਸੀ ਆਵਾਜ਼ ਦੇ ਦਿੰਦਾ ਵੀ ਤੇਰੇ ਘਰ ਨੂੰ ਅੱਗ ਲੱਗੀ। ਕਹਿੰਦੇ ਕਿ ਇੱਕ ਅਜੀਬ ਗੱਲ ਹੋਰ ਦੇਖੀ ਕਿ ਜੇ ਤੇ ਘਰ ਦੇ ਅੰਦਰਲੇ ਹਿੱਸੇ ਨੂੰ ਅੱਗ ਲੱਗਦੀ ਤੇ ਘਰ ਦੇ ਮਾਲਕ ਨੂੰ ਜਾਂ ਘਰ ਦੇ ਜੀਆਂ ਨੂੰ ਬਾਹਰ ਕੱਢਿਆ ਜਾਂਦਾ ਦਰਵਾਜ਼ਿਆਂ ਤੋਂ, ਬਾਰੀਆਂ ਤੋਂ। ਪਰ ਕਹਿਣ ਲੱਗੇ ਬਦਕਿਸਮਤ ਇਹ ਕਿ ਲਾਗੀ ਮੰਦਰ ਦੁਆਰ ਤੇ, ਹੁਣ ਜੇ ਦਰਵਾਜ਼ਿਆਂ ਤੇ ਅੱਗ ਲੱਗੀ ਹੋਈ। ਸਾਧੂ ਬਾਣੀ ਵਿੱਚ ਕਿਹੜੇ ਡੀਪ ਕਹਿ ਕਹਿੰਦਾ ਕਿ ਘਰ ਨੂੰ ਅੱਗ ਲੱਗਦੀ ਮੇਰੀ ਘਰ ਨੂੰ, ਤੇ ਫਿਰ ਵੀ ਦਰਵਾਜ਼ਿਆਂ ਥਾਣੀ ਕਿਸੇ ਜੀ ਨੂੰ ਬਚਾਇਆ ਜਾ ਸਕਦਾ ਸੀ, ਕੋਈ ਘਰ ਦਾ ਸਾਜੋ ਸਮਾਨ ਹੀ ਬਚਾਇਆ ਜਾ ਸਕਦਾ ਸੀ। ਕਹਿਣ ਲੱਗੇ ਰਾਮ ਨਾਮ ਚੇਤਿਓ ਨਹੀਂ, ਜਰਾ ਪਹੁੰਚਿਓ ਆਏ। ਪਰ ਹੋਇਆ ਕਿ ਲਾਗੀ ਮੰਦਰ ਦੁਆਰ ਤੇ, ਇਹ ਅੱਗ ਜਿਹੜੀ ਲੱਗੀ ਹੈ ਤੇ ਮੰਦਰ ਦੇ ਦੁਆਰਾਂ ਨੂੰ ਲੱਗ ਗਈ, ਮੰਦਰ ਵਿੱਚ ਨਾ ਲੱਗੀ ਬਲਕਿ ਮੰਦਰ ਦੇ ਦਰਵਾਜ਼ਿਆਂ ਨੂੰ ਲੱਗ ਗਈ। ਹੁਣ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਹੈ, ਨਿਕਲਿਆ ਕਿੱਥੋਂ? ਕੋਈ ਬਾਰੀ, ਕੋਈ ਦਰਵਾਜ਼ਾ ਖਾਲੀ ਨਹੀਂ। ਸਤਿਗੁਰੂ ਦਾ ਸੰਕੇਤ ਕੀ ਹੈ? ਕਹਿਣ ਲੱਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਜਿਹੜੀ ਹੈ ਘਰ ਦੇ ਅੰਦਰ ਨਹੀਂ ਲੱਗਦੀ, ਇਹ ਖਿਆਲ ਛੱਡਿਓ। ਸਤਿਗੁਰੂ ਕਿੱਡਾ ਦੀਪ ਖਿਆਲ ਦੇ ਰਹੇ ਨੇ। ਕਹਿੰਦੇ ਨੇ ਜਿਹੜੀ ਉਹ ਦੂਜੀ ਅੱਗ ਹੈ ਨਾ, ਉਹ ਤੇ ਘਰ ਦੀ ਕਿਸੇ ਰਸੋਈ ਤੋਂ ਸ਼ੁਰੂ ਹੋਏਗੀ, ਕਿਸੇ ਅੱਗ ਵਾਲੀ ਜਗ੍ਹਾ ਤੋਂ ਸ਼ੁਰੂ ਹੋਏਗੀ, ਦਰਵਾਜ਼ਿਆਂ ਥਾਣੀ ਤੁਸੀਂ ਬਾਹਰ ਨਿਕਲ ਜਾਓਗੇ। ਪਰ ਜਿਹੜੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਜੀਵਨ ਵਿੱਚ ਲੱਗਦੀ ਹੈ ਨਾ, ਇਹ ਮੰਦਰ ਦੇ ਅੰਦਰ ਨਹੀਂ ਲੱਗਦੀ, ਇਹ ਲੱਗਦੀ ਹੈ ਦੁਆਰਾਂ ਤੇ। ਦੁਆਰ ਕੀ ਨੇ? ਸਤਿਗੁਰੂ ਬਾਣੀ ਵਿੱਚ ਜਵਾਬ ਦਿੰਦੇ ਨੇ, ਕਹਿੰਦੇ ਨੌ ਦੁਆਰੇ ਪ੍ਰਗਟ ਕੀ ਕਰਮਿੰਦਰੇ, ਮਨੁੱਖ ਦੇ ਜੀਵਨ ਦੇ ਦੁਆਰ ਕੀ ਨੇ? ਨੌ ਦੁਆਰੇ ਪ੍ਰਗਟ ਕੀ ਹੈ? ਦਸਾਂ ਗੁਪਤ ਰਖਾਇਆ, ਇਹ ਦੁਆਰ ਜ਼ਿੰਦਗੀ ਦੇ। ਕਹਿਣ ਲੱਗੇ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਨੇ ਦੁਆਰਾਂ ਨੂੰ ਲੱਗਦੀ, ਕਰਮਾਂ ਨੂੰ ਲੱਗਦੀ, ਮਨੁੱਖ ਦੇ ਕਰਮ ਬਦਲਦੇ ਨੇ, ਮਨੁੱਖ ਕਾਮੀ ਹੁੰਦਾ, ਮਨੁੱਖ ਕ੍ਰੋਧੀ ਹੁੰਦਾ, ਕੁਝ ਲੋਭੀ ਹੁੰਦਾ, ਹੰਕਾਰੀ ਹੁੰਦਾ, ਇਹ ਕਰਮਾਂ ਦਾ ਸੰਬੰਧ ਰੱਖਦਾ। ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਇਹ ਲੱਗਦੀ ਹੈ ਕਰਮਾਂ ਨੂੰ, ਕਰਮ ਹੀ ਸਾਧਨ ਹੁੰਦੇ ਨੇ ਮਨੁੱਖ ਦੇ ਜੀਵਨ ਨੂੰ ਬਚਾਉਣ ਦੇ, ਕਿਉਂਕਿ ਜਿਹੜਾ ਸੁਕਰਮੀ ਮਨੁੱਖ ਹੈ ਉਸਨੂੰ ਸਾਧੂ ਆਖਦੇ ਨੇ, ਕੁਕਰਮੀ ਮਨੁੱਖ ਹੈ ਉਸ ਨੂੰ ਅਸਾਧੂ ਸ਼ੈਤਾਨ ਆਖਦੇ ਨੇ, ਜਿਹੜਾ ਕੁਕਰਮੀ ਮਨੁੱਖ ਹੈ ਉਹ ਸ਼ੈਤਾਨ ਹੈ, ਜਿਹੜਾ ਸੁਕਰਮੀ ਮਨੁੱਖ ਹੈ ਸਾਧੂ, ਇਹ ਨਹੀਂ ਅੰਤਰ। ਕਹਿੰਦੇ ਕਿ ਕਿਹੜੀ ਅਜੀਬ ਗੱਲ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਮੰਦਰ ਦੇ ਅੰਦਰੋਂ ਨਹੀਂ ਸ਼ੁਰੂ ਹੋਈ ਵੀ ਕਿਸੇ ਨੂੰ ਦੁਆਰਾਂ ਤੋਂ ਕੱਢ ਲਿਆ ਜਾਏ, ਬਦਕਿਸਮਤੀ ਨਾਲ ਇਹ ਜਿਹੜੀ ਅੱਗ ਸੀ ਇਹ ਦੁਆਰਾਂ ਤੋਂ ਸ਼ੁਰੂ ਹੋ ਗਈ, ਇਹਨੇ ਸਭ ਤੋਂ ਪਹਿਲਾਂ ਮਨੁੱਖ ਦੇ ਕਰਮਾਂ ਨੂੰ ਘੇਰਿਆ, ਮਨੁੱਖ ਵਿਕਰਮੀ ਹੋ ਗਿਆ, ਕੁਕਰਮੀ ਹੋ ਗਿਆ। ਤੇ ਮੈਂ ਸੋਚਣ ਤਾਂ ਗਿਆ ਇਹਨੂੰ ਕੱਢਾਂ ਕਿਵੇਂ ਹੋ, ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ
ਰਾਮ ਨਾਮ ਚੇਤਿਓ ਨਹੀਂ ਜਰਾ ਪਹੁੰਚਿਓ ਆਏ, ਲਾਗੀ ਮੰਦਰ ਦੁਆਰ ਤੇ, ਲਾਗੀ ਮੰਦਰ ਦੁਆਰ ਤੇ, ਅਬ क्या काटे जाए आग लगाए मंदिर में सोए आग लगाए मंदिर में सोए
बस यही कारण है गुरु ने भी आवाज दे के ऐसे मंदिर जल्दे मनुख नूं तक के आवाज दिती है हजूर इंदे द्वारा नूं अग लग गई है फिर भी जिस द्वारों को लंघ सकता लगा रहे आख्या जगत जलंदा रख ले अपनी कृपा धार ते अगली लाइन विच कहन लगे जित द्वारे उभरे जिस राह को कट सके क्योंकि द्वारा नूं अग लगी कहन लगे
आप गए और न हो आप गए आनंद हो खोए आग लगाए मंदिर में सोए आग Thank you.